महाराज धन गुरु हरगोबिंद साहब सच्चे पातशाह जी महाराज जी की सगाई की तैयारी सी। दिल्ली तो आए हुए सिख ने दिल्ली की संगत की जदों चिट्ठी गुरु चरणा च भेटा की चिट्ठी पढ़ी सारी संगत नाल गुरमता कीता ब्रह्म ज्ञानी बाबा बुढ़ा साहब जैसे बाबा महादेव जी जैसे गुरु घर के आनंद सेवकां नाल विचार होई कि वह अपने आप नू चुबारा दसदा गुरु घर नू मोहरी दसदा उहदी धी दा नाता गुरु घर नाल नहीं होना चाहीदा उहदा संबंध गुरु घर नाल नहीं जुड़ना चाहीदा उहदी मलेछ बिरती है जिहड़ा अज हंकार नाल इदां दीआं गल्लां करदा आउण वाले समें च जदों संबंध जुड़िया खबरे की करेगा इहदे नाल उह चंगा है हुणे ही उहनू किनारे कर दित्ता जाए। एकदम सारी संगत विच नमोशी छा गई जिहड़ी खुशी सी मंगलाचार हो रहे सन एकदम उदासी छा गई वजन वाले साज बंद हो गए हैरान ने भी आ की खेड वरत गई। जिहड़ा चंदू दा लागी आया सी ओह कहिंदा महाराज चंदू दा घर बड़ा वड्डा घर है तुसीं उहदे नाल संबंध जोड़ लो धीआं वालिआं दे सिर तां नीवें ही हुंदे आ। महाराज जी कहण लगे जे वड्डा तो वड्डा घर अपने वर्गा चुबारे वाला लभ लवे चुबारे चुबारे च टकरा मारन गुरु घर जे निमाणा है निमाणिआं नूं माण देण वाला इत्थे जिहड़ा कोई निम्रता नाल हलीमी नाल आवेगा ओहनूं स्वीकार कर लवांगे। इह कह के सतगुरु चुप कर गए सारी संगत भी चुप ते शांत बैठी है। धन गुरु हरगोबिंद साहब सगाई दा तिलक लैण वास्ते चौंकी ते बैठे हुए सी सजे। आओ इथों अगलेरी कथा मन बिरतियां छेवें पातशाह गुरु हरगोबिंद साहब जी दे चरणां नाल जोड़ के सरवण करिए। गुरदेव दे पवित्र चरणां च अपनी हाजरी लवाउंदे आखिए जी सतनाम
श्री वाहे गुरु साहेब जी
सतनाम
श्री वाहे गुरु साहेब जी दोहरा कैन सुनन बो तब पयो ठहरियो अंत मतंत।
बहुत सारियां गल्लां कईयां सुनियां गईयां विचारां होईयां गुरसिखां दे नाल भी महाराज जी ने विचार कीती जिहड़े लागी आए सन उहनां ने भी बहुत कुछ कहा बेनतियां कीतियां अपने वल्लों विचारां पेश कीतियां अखीर नूं अंत नूं इह मता पास होया सारी संगत विच
नैनाता हमले है हंकारी कुलवंत।
जेडे पापी चंदू नू अपनी कुल दा हंकार है अपने रुतबे दा हंकार है अपने धन दा हंकार है ओदी लड़की दा रिश्ता असी नहीं लेना क्योंकि हंकारिया होया हाले रिश्ता जुड़िया नहीं ते इदां दीआं गल्लां करदा जे जुड़ गया खबरे की करेगा ते तां सुभावक ही सी। तो महाराज सच्चे पातशाह ने सारी संगत समेत इह मता कीता कि इस हंकारी चंदू दी लड़की दा रिश्ता असी नहीं लैणा।
चौपाई दिज नाई सुन जुगल बिसूरत।
चंदू दे भेजे जेडे नाई आए सन मराशी आए सन ते जेड़ा ब्राह्मण आया सी ਉਹ ਸਾਰੇ ਝੂਰਦੇ ਨੇ ਸੁਣ ਕੇ ਇਹ ਤਾਂ ਬਹੁਤ ਮਾੜਾ ਹੋਇਆ। ਬ੍ਰਾਹਮਣ ਸੋਚਦਾ ਵੀ ਜਦੋਂ ਟੁਰੇ ਸੀ ਉਦੋਂ ਹੀ ਮਾੜੇ ਸ਼ਗਨ ਦਿਸਦੇ ਸੀ ਸ਼ਾਇਦ ਇਸੇ ਕਰਕੇ ਇਹ ਸੰਕੇਤ ਮਿਲਦਾ ਸੀ ਬਹੁਤ ਜ਼ਿਆਦਾ ਦੋਵੇਂ ਝੂਰੇ ਹਨ।
ਜਨ ਚਿੰਤਾ ਇਹ ਧਾਰੀ ਮੂਰਤ
ਨਾਈ ਤੇ ਬ੍ਰਾਹਮਣ ਦੋਵੇਂ ਏਦਾਂ ਝੂਰ ਰਹੇ ਨੇ ਮਾਨੋ ਜਿਵੇਂ ਚਿੰਤਾ ਨੇ ਦੋ ਮੂਰਤੀਆਂ ਧਾਰਨ ਕੀਤੀਆਂ ਹੋ ਕਿ ਹੁਣ ਅਸੀਂ ਕੀ ਜਾ ਕੇ ਕਵਾਂਗੇ ਚੰਦੂ ਨੂੰ ਕੀ ਗੱਲਬਾਤ ਸੁਣਾਵਾਂਗੇ। ਮਨ ਵਿੱਚ ਬਹੁਤ ਜ਼ਿਆਦਾ ਝੂਰਦੇ ਨੇ ਮਾਨੋ ਦੋ ਮੂਰਤੀਆਂ ਚਿੰਤਾ ਨੇ ਧਾਰਨ ਕੀਤੀਆਂ ਹੋਈਆਂ।
ਕਹਿ ਬੋ ਰਹੀ ਨਹੀਂ ਗੁਰਮਾਨੀ
ਇਹਨਾਂ ਨੇ ਬਥੇਰਾ ਕਿਹਾ ਪਰ ਸਤਿਗੁਰੂ ਜੀ ਨੇ ਨਹੀਂ ਮੰਨੀ। ਮਹਾਰਾਜ ਜੀ ਕਹਿੰਦੇ ਸੰਗਤ ਦਾ ਫੈਸਲਾ ਹੈ ਗੁਰਸਿੱਖਾਂ ਦਾ ਫੈਸਲਾ ਹੈ ਸੰਗਤ ਦੀ ਬੇਨਤੀ ਹੈ ਹੁਣ ਅਸੀਂ ਇਹ ਨਹੀਂ ਮੋੜ ਸਕਦੇ ਕਿਉਂਕਿ ਸੰਗਤ ਵਿੱਚ ਪਰਮੇਸ਼ਰ ਵਸਦਾ ਜੋ ਸੰਗਤ ਨੇ ਫੈਸਲਾ ਕਰ ਲਿਆ ਉਹ ਸਾਨੂੰ ਪ੍ਰਵਾਨ ਹੈ ਹੁਣ ਅਸੀਂ ਇਹ ਕਦੇ ਵੀ ਰਿਸ਼ਤਾ ਪ੍ਰਵਾਨ ਨਹੀਂ ਕਰ ਸਕਦੇ।
ਕਹਿ ਬੋ ਸੰਗਤ ਕੋ ਪ੍ਰਿਯ ਜਾਨੀ
ਮਹਾਰਾਜ ਜੀ ਨੇ ਸੰਗਤ ਦਾ ਕਹਿਣਾ ਪਿਆਰਾ ਜਾਣਿਆ ਇਹ ਨਹੀਂ ਪਰਵਾਹ ਕੀਤੀ ਵੀ ਆਉਣ ਵਾਲੇ ਸਮੇਂ ਚ ਬਹੁਤ ਸਮੱਸਿਆਵਾਂ ਚੰਦੂ ਨੇ ਪੈਦਾ ਕਰਨੀਆਂ ਨੇ, ਜਾਣੀ ਜਾਣ ਜਾਣਦੇ ਸੀ। ਪਰ ਸੰਗਤ ਨੇ ਜਿਹੜੀ ਬੇਨਤੀ ਕੀਤੀ, ਸੰਗਤ ਦਾ ਜਿਹੜਾ ਕਹਿਣਾ ਸੀ ਉਹ ਸਤਿਗੁਰੂ ਜੀ ਨੇ ਪਿਆਰਾ ਕਰਕੇ ਮੰਨਿਆ।
ਜਬ ਸ਼੍ਰੀ ਅਰਜਨ ਈਵ ਉਚਾਰਾ,
ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਚੀ ਆਵਾਜ਼ ਵਿੱਚ ਇਹ ਬਚਨ ਆਪਣੇ ਮੁਖੋਂ ਉਚਾਰਨ ਕੀਤੇ ਸਨ,
ਹਮੇ ਮਿਲੀ ਕੋ ਨਿਰਹੰਕਾਰਾ,
ਸਾਨੂੰ ਤਾਂ ਕੋਈ ਉਹ ਮਿਲੇਗਾ ਜਿਹੜਾ ਹੰਕਾਰ ਰਹਿਤ ਹੋਵੇਗਾ। ਮਹਾਰਾਜ ਜੀ ਨੇ ਬਚਨ ਕਹੇ ਸੀ ਨਾ ਵੀ ਉਹ ਚੁਬਾਰਾ ਚੁਬਾਰੇ ਚ ਮਾਰੇ ਟੱਕਰਾਂ, ਸਾਨੂੰ ਤਾਂ ਕੋਈ ਨਿਰਹੰਕਾਰ ਹੀ ਮਿਲੇਗਾ। ਜਿਸ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਮੁਖੋਂ ਕਹੇ,
ਡੱਲੇ ਕੀ ਵਾਸੀ ਸਿੱਖ ਬੈਸੀ,
ਖਾਲਸਾ ਜੀ ਡੱਲੇ ਨਗਰ ਦੇ ਰਹਿਣ ਵਾਲੇ ਕੁਝ ਗੁਰਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਤੇ ਬੈਠੇ ਸੀ। ਸੁਲਤਾਨਪੁਰ ਸਾਹਿਬ ਦੇ ਲਾਗੇ ਮਹਾਨ ਨਗਰ ਡੱਲਾ, ਇਹ ਐਸਾ ਪਵਿੱਤਰ ਨਗਰ ਰਿਹਾ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ। ਇਸ ਨਗਰ ਚ ਬਹੁਤ ਗੁਰਸਿੱਖੀ ਵਧੀ ਫੁੱਲੀ। ਮਹਾਰਾਜ ਜੀ ਦੇ ਸਮੇਂ 72 ਬ੍ਰਹਮ ਗਿਆਨੀ ਇਸ ਨਗਰ ਵਿੱਚ ਹੋਏ ਡੱਲੇ ਪਿੰਡ ਚ। ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਸਮੇਂ, ਜਿਨ੍ਹਾਂ ਚੋਂ ਇੱਕ ਭਾਈ ਪਾਰੋ ਜੀ ਪਰਮਹੰਸ ਮਹਾਂਪੁਰਖ ਸਨ, ਭਾਈ ਮਾਲੋ ਜੀ, ਭਾਈ ਮਾਂਗਾ ਜੀ ਵਰਗੇ ਬੜੇ ਬੜੇ ਨਾਮ ਰਸੀਏ ਗੁਰਸਿੱਖ ਡੱਲੇ ਨਗਰ ਦੇ ਵਿੱਚ ਆਤਮ ਗਿਆਨੀ ਗੁਰਸਿੱਖ ਹੋਏ। ਉਹ ਡੱਲੇ ਨਗਰ ਤੋਂ ਕੁਝ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਗੁਰੂ ਚਰਨਾਂ ਵਿੱਚ ਹਾਜ਼ਰ ਸਨ।
ਸੁਣਿਓ ਬਖਾਨਿਓ ਸਤਿਗੁਰ ਜੈਸੀ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਕੋਈ ਨਿਰਹੰਕਾਰ ਸਿੱਖ ਸਾਨੂੰ ਆ ਮਿਲੇਗਾ, ਆਪੇ ਕਿਸੇ ਨਿਮਾਣੇ ਸਿੱਖ ਨੂੰ ਗੁਰੂ ਘਰ ਵਿੱਚ ਆਪੇ ਮਾਣ ਪ੍ਰਾਪਤ ਹੋ ਜਾਏਗਾ, ਇਹ ਸਾਰੇ ਬਚਨ ਜਦੋਂ ਸੰਗਤ ਨੇ ਸੁਣੇ,
ਸ਼੍ਰੀ ਗੁਰੂ ਅਮਰਦਾਸ ਕੀ ਪਾਸ,
ਖਾਲਸਾ ਜੀ ਉਹਨਾਂ ਸਿੱਖਾਂ ਵਿੱਚੋਂ ਇੱਕ ਗੁਰਸਿੱਖ ਬੈਠੇ ਸਨ ਭਾਈ ਨਰਾਇਣ ਦਾਸ। ਇਹ ਕੌਣ ਸੀ? ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਡੱਲੇ ਪਿੰਡ ਦੇ ਰਹਿਣ ਵਾਲੇ ਇੱਕ ਪਰਮਹੰਸ ਜੁਲਕਾ ਗੋਤਰ ਦੇ ਧਾਰਨੀ ਮਹਾਂਪੁਰਖ ਹੋਏ ਭਾਈ ਪਾਰੋ ਜੀ ਜੁਲਕਾ। ਇੰਨੀ ਉੱਚੀ ਅਵਸਥਾ ਸੀ ਭਾਈ ਪਾਰੋ ਦੀ ਕਿ ਇੱਕ ਦਿਨ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਭਾਈ ਪਾਰੋ ਜੀ ਸਾਡਾ ਚਿਤ ਕਰਦਾ ਗੁਰਿਆਈ ਤੁਹਾਨੂੰ ਦੇ ਦਈਏ। ਤੇ ਅੱਗੋਂ ਭਾਈ ਪਾਰੋ ਜੀ ਇੰਨੀ ਨਿਮਰਤਾ ਵਾਲੇ ਸਨ, ਕਹਿਣ ਲੱਗੇ, ਮਹਾਰਾਜ ਮੈਨੂੰ ਆਪਣੀ ਸਿੱਖੀ ਦਾ ਹੀ ਦਾਨ ਬਖਸ਼ੋ, ਗੁਰਿਆਈ ਆਪ ਜੀ ਨੂੰ ਹੀ ਸੋਭਦੀ। ਤੋ ਐਸੇ ਮਹਾਂਪੁਰਖ ਸਨ ਜੋ ਡੱਲੇ ਦੇ ਰਹਿਣ ਵਾਲੇ ਸਨ।
ਭਾਈ ਪਾਰੋ ਪਇਓ ਪ੍ਰਕਾਸ਼,
ਮਹਾਨ ਗੁਰਸਿੱਖਾਂ ਵਿੱਚ ਜਿਨ੍ਹਾਂ ਦੇ ਕਹਿਣ ਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ ਨਾ, ਇਹ ਸਲਾਹ ਭਾਈ ਪਾਰੋ ਜੀ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤੀ ਸੀ ਗੋਇੰਦਵਾਲ ਸਾਹਿਬ, ਮਹਾਰਾਜ ਆਪਾਂ ਕੋਈ ਪੁਰਬ ਜੋੜ ਮੇਲਾ ਮਨਾਇਆ ਕਰੀਏ ਕਿ ਜਿਹਦੇ ਵਿੱਚ ਦੂਰੋਂ ਦਰੇਡਿਓ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਆਵੇ ਤੇ ਆਪਸ ਵਿੱਚ ਸੰਗਤ ਦਾ ਮੇਲ ਮਿਲਾਪ ਹੋਵੇ। ਹੁਣ ਸੰਗਤ ਅੱਗੇ ਪਿੱਛੇ ਆਉਂਦੀ, ਕੋਈ ਮੱਸਿਆ ਨੂੰ ਆ ਗਿਆ, ਕੋਈ ਪੁੰਨਿਆ ਨੂੰ, ਕੋਈ ਸੰਕ੍ਰਾਂਤ ਨੂੰ, ਤੇ ਸਿੱਖਾਂ ਦਾ ਆਪਸੀ ਮੇਲ ਮਿਲਾਪ ਨਹੀਂ ਹੁੰਦਾ। ਕੋਈ ਇੱਕ ਦਿਨ ਮੁਕਰਰ ਕਰ ਲਈਏ, ਜਿਸ ਦਿਨ ਸਾਰੀ ਸੰਗਤ ਆਵੇ ਦੇਸ਼ਾਂ ਵਿਦੇਸ਼ਾਂ ਚੋਂ ਸਿੱਖਾਂ ਦੀ ਆਪਸੀ ਸਾਂਝ ਪਵੇ। ਤੇ ਮਹਾਰਾਜ ਜੀ ਨੇ ਆਖਿਆ, ਭਾਈ ਪਾਰੋ ਜੀ ਇਹ ਤਾਂ ਬਹੁਤ ਵਧੀਆ ਵਿਚਾਰ ਹੈ, ਦੱਸੋ ਕਿਹੜਾ ਦਿਨ ਮਨਾਇਆ ਕਰੀਏ। ਤੇ ਭਾਈ ਪਾਰੋ ਜੀ ਨੇ ਕਿਹਾ, ਮਹਾਰਾਜ ਵਿਸਾਖੀ ਦਾ ਪੁਰਬ ਮਨਾ ਲਿਆ ਕਰੀਏ। ਤੋ ਭਾਈ ਪਾਰੋ ਜੀ ਉਹ ਮਹਾਨ ਗੁਰਸਿੱਖ ਸਨ ਜੋ ਡੱਲੇ ਨਗਰ ਦੇ ਰਹਿਣ ਵਾਲੇ ਸਨ।
ਜਨਮਿਓ ਤਿਸ ਕੀ ਬੰਸ ਮਜਾਰੀ,
ਭਾਈ ਪਾਰੋ ਜੀ ਦੀ ਬੰਸ ਵਿੱਚ ਉਹਨਾਂ ਦੇ ਘਰ ਇੱਕ ਮਹਾਨ ਤਤਵੇਤਾ ਮਹਾਂਪੁਰਖਾਂ ਨੇ ਜਨਮ ਲਿਆ,
ਨਾਮ ਨਾਰਾਇਣ ਦਾਸ ਉਚਾਰੀ,
ਜਿਨ੍ਹਾਂ ਦਾ ਨਾਮ ਸੀ ਭਾਈ ਨਰਾਇਣ ਦਾਸ। ਭਾਈ ਨਰਾਇਣ ਦਾਸ ਜੀ ਭਾਈ ਪਾਰੋ ਜੀ ਦੀ ਅੰਸ ਵੰਸ਼ ਵਿੱਚੋਂ ਉਹਨਾਂ ਦੇ ਸਹਿਬਜ਼ਾਦੇ ਸਨ।
ਕਿਰਪਾ ਦ੍ਰਿਸ਼ਟ ਸਿੱਖਨ ਦਿਸ਼ ਜਾਨੀ,
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਦ੍ਰਿਸ਼ਟੀ ਸਿੱਖਾਂ ਤੇ ਕੀਤੀ, ਸਿੱਖਾਂ ਨੇ ਵੇਖਿਆ, ਭਾਈ ਨਰਾਇਣ ਦਾਸ ਜੀ ਨੇ ਮਹਿਸੂਸ ਕੀਤਾ ਕਿ ਪੰਜਵੇਂ ਪਾਤਸ਼ਾਹ ਆਪਣਿਆਂ ਸਿੱਖਾਂ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ।
ਨਿਜ ਮਨ ਮੈਂ ਗਿਣਤੀ ਤਬ ਠਾਨੀ,
ਭਾਈ ਨਰਾਇਣ ਦਾਸ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ, ਜਦੋਂ ਗੁਰਦੇਵ ਨੇ ਬਚਨ ਕਹੇ ਨਾ ਵੀ ਸਾਨੂੰ ਤਾਂ ਕੋਈ ਨਿਰਹੰਕਾਰੀ ਸਿੱਖ ਆ ਮਿਲੇਗਾ, ਕਿਸੇ ਨਿਮਾਣੇ ਸਿੱਖ ਨੂੰ ਗੁਰੂ ਘਰ ਚ ਮਾਣ ਮਿਲ ਜਾਏਗਾ, ਸੰਬੰਧ ਉਹਦਾ ਜੁੜ ਜਾਏਗਾ। ਇਹ ਸਾਰੀਆਂ ਗੱਲਾਂ ਸੁਣ ਕੇ ਭਾਈ ਨਰਾਇਣ ਦਾਸ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ,
सुता सपत सम्मत की मेरी।
डल्ला निवासी भाई नारायण दास जी मन च सोचते ने कि मेरे घर विच भी साहबां दी दित्ती एक पुत्री है जेदा जेदी उमर सपत साल सत साल दी है।
नाता दियो जिने गुर फेरी।
सोचते ने क्यों ना मैं अपनी धी नू महाराज गुरु हरगोबिंद साहब जी दे चरणा दी दासी बनावा नाता महाराज जी नाल जोड़ दे आं। पर जे सतगुरु जी ना मोड़न तां मन च सोचदे आ वी किते मोड़ ना देण मैं अपनी धी दा रिश्ता दे देवां।
निरहंकार गरीब जे होए।
सतगुरु जी ने भी बचन कहे ने भी कोई निरहंकार निमाणा सिख जेड़ा आवेगा गुरु शरण विच
दी नाता हम ले सोए।
जदों अपने नाता गुरु घर विच जोड़ेगा ते ओदा नाता असी कबूल करांगे प्रवान करांगे।
इम श्री गुरु ने बाक बखाना।
ए बचन महाराज पंजवे पातशाह ने आखे ने कहे ने।
सफले सोई हुई ने हाना।
ते जे गुरुदेव ने बचन कहे ने ते फिर जरूर सफल होणगे ए बचन जरूर अवश्य सच होणगे।
कौ अभी बिच सकल समाजा।
सोचिया के हुण तां समाज रचिया होया संगत बैठी हुई है ते महाराज गुरु हरगोबिंद साहब चौंकी ते बैठे ने सगाई दे तिलक तो बिना उठन ए नहीं सोभदा। मेरे कोई अहो भाग सवल्ले भाग जागण ते मेरा गुरु घर नाल नाता जुड़ जे मेरी धी छेवें पातशाह दे चरणा दी दासी बने जगत माता हो के संसार दी पूजनीक होवे ते हुणे मैं सतगुरु जी दे चरणा च बेनती करा जे प्रवान कर लैण।
श्री सतगुर राखी मम लाजा।
सोचिया जे बेनती करांगा ते सतगुरु जी मेरी लाज रखणगे। महाराज अपने सेवकां दी लाज रखदे ने अपने सेवकां दी बेनती प्रवान करदे ने।
इस जग में तू आई सोएली।
इस जगत विच तां सतगुरु जी ने मेरी लज्जा रखनी रखनी है।
विच परलोक के रखन दुएली।
औखा काम तां हुंदा परलोक दे विच लज्जा रखी जावे।
राखी तां सहायक होए।
सतगुरु जी तां अपने सेवकां दी परलोक विच जिथे लज्जा रखनी औखी हुंदी है ओथे भी सहायक हो के परलोक च अपने सेवकां दी लज्जा रख लैंदे ने।
विदत बात कुछ छपी न सोए।
गल सारे जगत विच विदत है प्रगट है छुपी नहीं हुई के महाराज अपने सेवकां दी लज्जा लोक परलोक दोहां जहाना च रखदे ने।
याते सतगुर पर परवासा।
महाराज जी दे उत्ते मेरे मन च परवासा है मेरे मन च यकीन है के सतगुरां दे चरणां च जदों मैं बेनती करांगा ते महाराज मेरी आस पूर्ण करणगे मेरी लाज रखणगे।
पूरन करी मोई मम आसा।
मेरे मन दी आसा सतगुरु सच्चे पातशाह जी पूर्ण करणगे।
भाई पारो को बर पयो।
नाले ब्रह्म ज्ञानी भाई पारो जी नूं गुरु अमरदास साहब जी ने वर बख्शिया। पिछे कथा आई है एक दिन भाई पारो जी नाल बचन बिलास करदे आ महाराज गुरु अमरदास साहब जी ने बचन कहे सन।
श्री गुरु अमरदास जी दयो।
गुरु अमरदास साहब जी ने साडे वडेरे भाई पारो जी नू ए वर बख्शिया सी
गुर घर सो तुव कुल को नाता।
के भाई पारो तेरी कुल दा नाता साडे घर नाल गुरु घर नाल जुड़ेगा। ए बचन गुरु अमरदास साहब ने भाई पारो जी नू कहे सन के तुहाडा गुरु कुल दे नाल नाता जुड़ेगा संबंध जुड़ेगा।
होए है आगे जग बखियाता।
आउण वाले समय च बचन साडा जगत विच प्रगट होवेगा सारी संगत विच प्रगट होवेगा।
सो अब समा आन कर होवा।
भाई नारायण दास जी सोचदे ने के जापदा गुरु अमरदास साहब दे कहे होए ओ बचन अज पूरे होण दा वेला आ गया। अज जो समा आ गया जो वड्डिया सतगुरां दे कहे बचन सन ओ पूरे होणगे।
उचित ही मंडल मैं जोवा।
अचानक ये सारी विद बन गई नहीं दे तां चित चेते भी नहीं सी के मैं सतगुरां नूं एदां बेनती करांगा क्योंकि इत्थे तां चंदू दी लड़की दा नाता होना सी। ਪਰ ਇਹ ਅਚਾਨਕ ਹੀ ਸਾਰੀ ਵਿਧ ਆਪਣੇ ਆਪ ਹੀ ਆਣ ਪ੍ਰਗਟ ਹੋਈ ਹੈ।
ਇਤਿਆਦਿਕ ਬੋਰੀ ਦੇ ਵਿਚਾਰਾ,
ਇਹ ਬਹੁਤ ਸਾਰੀਆਂ ਗੱਲਾਂ ਭਾਈ ਨਰਾਇਣ ਦਾਸ ਜੀ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰੀਆਂ ਨੇ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਚਾਰ ਆਪਣੇ ਹਿਰਦੇ ਚ ਕੀਤੀ ਹੈ।
ਸਾਰ ਅਸਾਰ ਕਰਿਓ ਨਿਰਤਾਰਾ,
ਸਾਰ ਅਸਾਰ ਸਭ ਨਿਰਣਾ ਕੀਤਾ, ਚੰਗੀ ਤਰ੍ਹਾਂ ਵਿਚਾਰ ਕੀਤੀ, ਬੇਨਤੀ ਕਰਾਂ ਕਿ ਨਾ ਕਰਾਂ, ਪਹਿਲਾਂ ਇਹਦੇ ਬਾਰੇ ਵਿਚਾਰ ਕੀਤੀ, ਫਿਰ ਵਿਚਾਰ ਕੀਤੀ ਸਤਿਗੁਰੂ ਜੀ ਲੱਜਾ ਪਾਲਣ ਵਾਲੇ ਹੈ, ਜੇ ਬੇਨਤੀ ਕਰਾਂਗਾ ਤੇ ਮੇਰੀ ਲਾਜ ਰੱਖਣਗੇ, ਫਿਰ ਵਿਚਾਰ ਕੀਤੀ ਵੀ ਗੁਰੂ ਅਮਰਦਾਸ ਸਾਹਿਬ ਨੇ ਸਾਡੇ ਬਜ਼ੁਰਗਾਂ ਨੂੰ ਬਚਨ ਕਹੇ ਸੀ ਵੀ ਤੁਹਾਡਾ ਗੁਰੂ ਘਰ ਨਾਲ ਰਿਸ਼ਤਾ ਜੁੜੇਗਾ, ਸੰਬੰਧ ਜੁੜੇਗਾ ਤੁਹਾਡੀ ਕੁੱਲ ਦਾ, ਤੇ ਉਹ ਬਚਨ ਵੀ ਹੁਣ ਪੂਰੇ ਹੋਣੇ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਚ ਵਿਚਾਰ ਕਰਕੇ ਚੰਗੀ ਤਰ੍ਹਾਂ ਨਿਰਣਾ ਕਰਕੇ,
ਖਰੋ ਪਿਓ ਜੋਰੇ ਜੁਗ ਹਾਥ,
ਭਾਈ ਨਰਾਇਣ ਦਾਸ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਨਮੁਖ ਖਲੋਤੇ ਨੇ, ਗਲ ਚ ਪੱਲੂ ਪਾ ਕੇ ਹੱਥ ਜੋੜ ਕੇ ਅਰਦਾਸ ਕੀਤੀ,
ਏ ਪ੍ਰਭੂ ਮੁਝਕੋ ਲਖੋ ਅਨਾਥ।
ਬੇਨਤੀ ਕਰਦਿਆਂ ਭਾਈ ਸਾਹਿਬ ਜੀ ਬੋਲੇ ਬਾਬਾ ਨਰਾਇਣ ਦਾਸ ਜੀ, ਹੇ ਪ੍ਰਭੂ ਮੈਨੂੰ ਆਪਣੇ ਚਰਨਾਂ ਦਾ ਦਾਸ ਜਾਣੋ, ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ।
ਪਾਰੋ ਬੰਸ ਵਿਖੇ ਜਨਮਿਓ,
ਮਹਾਰਾਜ ਮੈਂ ਬ੍ਰਹਮ ਗਿਆਨੀ ਭਾਈ ਪਾਰੋ ਜੀ ਦੀ ਬੰਸ ਵਿਚ ਜਨਮਿਆ ਹਾਂ, ਭਾਈ ਪਾਰੋ ਜੀ ਪਰਮ ਹੰਸ ਦਾ ਮੈਂ ਪੋਤਾ ਹਾਂ।
ਡੱਲੇ ਕੀ ਵਾਸੀ ਮੈਂ ਥੀਓ,
ਗਰੀਬਨ ਵਾਜ ਮੈਂ ਡੱਲੇ ਪਿੰਡ ਦਾ ਰਹਿਣ ਵਾਲਾ, ਡੱਲੇ ਪਿੰਡ ਦਾ ਵਾਸੀ ਹਾਂ।
ਸ਼ੁਭ ਖੱਤਰੀਓ ਦਾਸ ਤੁਮਾਰਾ,
ਖੱਤਰੀ ਵਰਡ ਚੋ ਜੁਲਕਾ ਗੋਤਰ ਹੈ ਮਹਾਰਾਜ ਸਾਡਾ, ਭਾਈ ਪਾਰੋ ਜੀ ਪਰਮ ਹੰਸ ਦੀ ਅੰਸ ਵੰਸ ਵਿਚੋਂ ਹਾਂ।
ਮੁਜਨ ਕੀਤ ਨੇ ਦਰਬੀ ਉਦਾਰਾ,
ਮਹਾਰਾਜ ਮੇਰੇ ਘਰ ਚ ਕੋਈ ਬਹੁਤ ਧਨ ਨਹੀਂ ਹੈ, ਚੰਦੂ ਵਾਂਗੂ ਮਹਾਰਾਜ ਮੈਂ ਅਮੀਰ ਨਹੀਂ ਹਾਂ, ਮੈਂ ਗਰੀਬ ਨਿਮਾਣਾ ਸੇਵਕ ਹਾਂ ਆਪ ਜੀ ਦੇ ਘਰ ਦਾ।
ਵੱਡਿਓ ਸਹਿਤਮ ਗੁਰ ਸ਼ਰਨਾਈ,
ਮੇਰੇ ਜਿਹੜੇ ਪਿਓ ਦਾਦੇ ਸਨ ਵਡੇਰੇ ਸਨ ਉਹਨਾਂ ਦੇ ਸਹਿਤ ਅਸੀਂ ਗੁਰੂ ਘਰ ਦੀ ਸ਼ਰਨ ਰਹੇ ਹਾਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ, ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਮੇਰੇ ਵਡੇਰੇ ਗੁਰੂ ਘਰ ਦੀ ਸ਼ਰਨ ਚ ਰਹੇ ਨੇ।
ਮਮ ਪੁੱਤਰੀ ਕੀ ਲਿਓ ਸਗਾਈ,
ਮਹਾਰਾਜ ਮੇਰੇ ਘਰ ਚ ਇੱਕ ਸਪਤ ਬਰਖ ਦੀ ਕੰਨਿਆ ਹੈ, ਲੜਕੀ ਹੈ, ਮੇਰੀ ਬੇਨਤੀ ਹੈ ਕਿ ਆਪ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ।
ਸੰਮਤ ਸਪਤ ਆਰ ਬਲ ਹੋਏ,
ਮਹਾਰਾਜ ਉਹਦੀ ਉਮਰ ਵੀ ਤਕਰੀਬਨ 7 ਸਾਲ ਦੀ ਹੈ।
ਹਰਗੋਬਿੰਦ ਦਾਸੀ ਬਨ ਸੋਏ,
ਮਹਾਰਾਜ ਜੇ ਆਪ ਜੀ ਨੂੰ ਭਾਵੇ ਆਪ ਜੀ ਆਗਿਆ ਦਿਓ ਤੇ ਮੇਰੀ ਧੀ ਉਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਬਣੇ।
ਲਾਜ ਬਿਨਾ ਮੈਂ ਸਭਾ ਮਜਾਰੀ,
ਮਹਾਰਾਜ ਮੈਂ ਲਾਜ ਤੋਂ ਬਿਨਾ, ਹਾਲਾਂਕਿ ਬਹੁਤ ਵੱਡੀ ਗੱਲ ਮੈਂ ਕਹਿ ਰਿਹਾ ਛੋਟੇ ਮੂੰਹ ਨਾਲ ਤੁਹਾਡੇ ਘਰ ਦੇ ਨਾਲ ਨਾਤਾ ਜੋੜਨ ਲਈ ਮਹਾਰਾਜ, ਪਰ ਮੈਂ ਲਾਜ ਛੱਡ ਕੇ ਸਾਰੀ ਸੰਗਤ ਵਿਚ ਭਰੇ ਦੀਵਾਨ ਵਿਚ ਆਪ ਜੀ ਦੇ ਚਰਨਾਂ ਚ ਬੇਨਤੀ ਕਰਦਾ ਹਾਂ।
ਬੇਨਤੀ ਸ਼ਰਧਾ ਸਹਿਤ ਉਚਾਰੀ,
ਮੈਂ ਬੜੀ ਸ਼ਰਧਾ ਨਾਲ ਬੜੀ ਭਾਵਨਾ ਨਾਲ ਬਹੁਤ ਵਿਚਾਰ ਕਰਨ ਤੋਂ ਬਾਅਦ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ ਹੈ।
ਰਾਖੋ ਲਾਜ ਮੋਏ ਪਰਵਾਸਾ,
ਮਹਾਰਾਜ ਮੈਨੂੰ ਆਪ ਜੀ ਦੇ ਚਰਨਾਂ ਤੇ ਪਰਵਾਸਾ ਹੈ ਕਿ ਆਪ ਜੀ ਮੇਰੀ ਲਾਜ ਰੱਖੋਗੇ, ਮੇਰੀ ਬੇਨਤੀ ਪ੍ਰਵਾਨ ਕਰੋਗੇ।
ਯਾਂ ਤੇ ਕਈ ਆਪਣੀ ਆਸਾ,
ਇਸੇ ਕਰਕੇ ਮੈਂ ਇਸੇ ਭਰੋਸੇ ਨਾਲ ਆਪ ਜੀ ਦੇ ਚਰਨਾਂ ਵਿਚ ਆਪਣੀ ਅਰਦਾਸ ਆਪਣੀ ਬੇਨਤੀ ਕਹੀ ਹੈ।
ਸ਼੍ਰੀ ਅਰਜਨ ਸੁਨ ਭਏ ਪ੍ਰਸੰਨ,
ਜਦੋਂ ਬਾਬਾ ਨਰਾਇਣ ਦਾਸ ਜੀ ਨੇ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬਹੁਤ ਪ੍ਰਸੰਨ ਹੋਏ, ਮਹਾਰਾਜ ਜੀ ਨੇ ਬਹੁਤ ਹੀ ਖੁਸ਼ੀਆਂ ਕੀਤੀਆਂ।
ਭਲੇ ਸਮੇ ਬੋਲਿਓ ਸਿੱਖ ਤਨ,
ਮਹਾਰਾਜ ਜੀ ਕਹਿੰਦੇ ਭਾਈ ਨਰਾਇਣ ਦਾਸ ਜੀ ਬੜੇ ਭਲੇ ਸਮੇ ਬੇਨਤੀ ਕੀਤੀ ਤੁਸੀਂ, ਬਹੁਤ ਭਲੇ ਸਮੇ, ਜਿਹੜਾ ਬਿਲਕੁਲ ਯੋਗ ਸਮਾਂ ਸੀ ਇਹ ਬੇਨਤੀ ਕਰਨ ਦਾ, ਤੁਸੀਂ ਬੇਨਤੀ ਕੀਤੀ ਆ, ਤੁਸੀਂ ਧੰਨ ਹੋ।
ਉਤਸਵ ਕੋ ਸਮਾਜ ਬਰ ਜੁੜਿਓ,
ਹੁਣ ਇਹ ਉਤਸਵ ਦਾ ਖੁਸ਼ੀ ਦਾ ਸਮਾਜ ਜੁੜਿਆ ਹੋਇਆ ਸੀ, पहला ही ये खुशी दा माहौल सगन दियां तैयारियां तो आड़े सामने पहला ही होइया होइया सन।
सो तैना इन बिरथा करियो।
बाबा नारायण दास जी तुसी ये सारिया खुशियां दी जड़ी ये समगरी कठी होई होई है इनू व्यर्थ नहीं जान दिता। जे तुसी उठ के बेनती ना कर दे सब कुछ व्यर्थ जाना सी जिन्नी तैयारी सी। ते हुण तुसी ये बड़े योग समय बेनती कीती है ए जिन्नी तैयारी होई होई है सगाई दी ए तुसी व्यर्थ नहीं जान दिती।
मंगल नोका ज्यों बिचतारे।
भाई नारायण दास जी ता ओ गल होई जिवें खुशियां दी कोई किस्ती किसे मंझ तार दे विच डावा डोल होवे।
डूबत उती लगाई पारे।
ओ डूबदी होई खुशी दी बेड़ी नू मानो जिवें तुसी पार ला दिता होवे किनारे ला दिता होवे अज ता ओ काम कीता तुसी। ए खुशी दी किश्ती मानो जिवें डूबदी चली सी तुसी आके मोढ़ा ला के इस किश्ती नू खुशी दी नू किनारे ला दिता पार उतार दिता है।
महिमा गुरु सिखन की मां।
महाराज जी कहंदे गुरु के सिखां दी महिमा बड़ी महान तन ने गुरु के सिख जना दी महिमा वड्डी है।
को समता कर सके न तहां।
महाराज जी कहंदे गुरु के सिखां दी समता बराबरी कौन कर सकदा है। गुरु के सिख दी महिमा इस विच नहीं कि ओ दीवान है किसे बादशाह दा जां ओ किसे रुतबे ते है ओ कोई अफसर है ओ किसे वड्डी वड्याई ते है। गुरु के सिख दी महिमा इसे विच है कि ओ गुरु का सिख है यही ओदी सब तो वड्डी महिमा है। अकाली कौर सिंह जी निहंग सिंह पंथ दे महान महापुरुख विद्वान महापुरुख महाकाल निहंग सिंह सी अक्सर जड़ा निशान साहब दा पुराने समय च खद्दर दा चोला चढ़दा पुराना चोला उतरना ओदा ही दुमाला बन लेना ते कोई पुराने वस्त्र होने। एक दिन भाई वीर सिंह जी नूं मिलन वास्ते उहनां दे घर गए। बाहर पहरेदार सी भाई वीर सिंह जी अंदर किते मशरूफ सन। सुनेहा दिता के भाई वीर सिंह जी नूं कहो भी कोई गुरु का सिंह मिलन आया है अपना नां नहीं दसे भी एक निहंग सिंह एक सिंह गुरु का मिलन आया। भाई वीर सिंह जी ने सोचा भी कोई मस्ताना दीवाना होगा ते कह दिता भी उन्हों को हाले टाइम नहीं मिलन दा मैं बीजी व्यस्त हाँ। अकाली जी उन्हां पैरां ते वापस पिछे मुड़ आए जल पानी नहीं छकिया। पिछों भाई वीर सिंह नूं पता लगा भी उह तां अकाली कौर सिंह जी सन। एकदम मगर दौड़े रस्ते च आके अकाली जी नूं मिले ते फतेह गजाई। आखिया अकाली जी चलो मैनूं पता नहीं सी कि आप जी हो। ते अकाली कौर सिंह जी ने जवाब दिता सी वीर सिंह जी जिहदे कोल इक गुरु के सिंह लई समा नहीं उहदे वास्ते अकाली कौर सिंह कोल समा नहीं। इस गल दा फिकर इस गल दी बहुत वड्डा भारी अफसोस सारी जिंदगी भाई वीर सिंह जी नूं रहा। कहिंदे कौर सिंह होना कोई वड्डा मायने नहीं रखदा कि कौर सिंह आया इतना ही सब तो वड्डा कहना मायने रखदा सी भी गुरु का सिंह आया क्योंकि गुरु के सिख दी उपमा किसे रुतबे दी मुथाज नहीं किसे वड्याई दी मुथाज नहीं गुरु के सिख दी उपमा गुरु के सिख होण विच ही है। पंजवें पातशाह इत्थे कह रहे ने कहिंदे भाई नारायण दास जी तुसी गुरु के सिख हो यही तुहाडी सब तो वड्डी उपमा है। हां जी
सतगुर को सिखन सो मेला।
गुरु दा सतगुरु जी दा सिखां नाल ही मेला है। सतगुरु जी दा सिखां नाल ही मिलाप है।
सकल थान मैं होत सोईला।
जेड़ा सर्ब थावां ते सुखदाई मेला सिख गुरु दा गुरु सिख दा मेल ए हर जगह ते हर थां ते सुखदाई है।
हंकारी मन मुख नर जोए।
जेड़े हंकारी ते मन मुख लोक हन
सतगुर संग मेल नै होए।
उन्हां दा सतगुरां नाल नहीं मेल हुंदा ओ कदे गुरु नाल नहीं मिल सकदे जेड़े हंकारे ते मन मुख ने।
जेकर मिले उठे उत्पात।
जेकर एहो जे हंकारी गुरु नूं मिलन भी ਤੇ ਫਿਰ ਮਿਲ ਕੇ ਉਤਪਾਤ ਹੀ ਹੁੰਦੇ ਆ, ਉਪਦਰਵੀ ਹੁੰਦੇ ਹਨ।
ਜਿਉ ਰਵ ਰਾਉ ਗਗਨ ਮਿਲ ਜਾਤ,
ਜਿਵੇਂ ਸੂਰਜ ਨੂੰ ਰਾਹੂ ਗ੍ਰਹਿ ਆ ਕੇ ਢੱਕ ਲਵੇ, ਮਿਲ ਜਾਏ ਨਾ ਸੂਰਜ ਨੂੰ ਤੇ ਸੂਰਜ ਨੂੰ ਢੱਕ ਲੈਂਦਾ, ਏਦਾਂ ਹੰਕਾਰੀ ਗੁਰੂ ਨੂੰ ਮਿਲੇ ਤੇ ਫਿਰ ਉਤਪਾਤ ਹੀ ਹੁੰਦਾ, ਉਪਦਰਾ ਵੀ ਹੁੰਦਾ।
ਯਾ ਤੇ ਸ਼੍ਰੀ ਨਾਨਕ ਸੁਖਦਾਈ,
ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸੁਖਦਾਈ ਹਨ।
ਸਿੱਖਣ ਸੋ ਹਮ ਬਣਤ ਬਣਾਈ,
ਸਾਡੀ ਗੁਰੂ ਕੇ ਸਿੱਖਾਂ ਨਾਲ ਬਣਤ ਬਣਾ ਦਿੱਤੀ, ਗੁਰਸਿੱਖਾਂ ਨਾਲ ਮੇਲ ਕਰਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਹੈ ਕਿ ਹੰਕਾਰੀ ਚੰਦੂ ਨਾਲ ਨੀ ਮੇਲ ਕਰਾਇਆ, ਆਪ ਜੈਸੇ ਨਾਮ ਰਸੀਏ ਗੁਰੂ ਕੇ ਸਿੱਖਾਂ ਨਾਲ ਸਾਡਾ ਮੇਲ ਕਰਾ ਦਿੱਤਾ, ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ। ਗੁਰੂ ਅਰਜਨ ਦੇਵ ਸਾਹਿਬ ਕਿ ਤੁਹਾਡੇ ਵਰਗੇ ਸਿੱਖਾਂ ਨਾਲ ਮੇਲ ਕਰਾਇਆ ਗੁਰੂ ਨਾਨਕ ਸਾਹਿਬ ਨੇ।
ਦੈਵਗ ਸੋ ਸ਼੍ਰੀ ਅਰਜਨ ਪਾਖਾ,
ਦੈਵਗ ਹੀ ਸੁਤੇ ਸਿੱਧੀ ਮਹਾਰਾਜ ਜੀ ਨੇ ਬਚਨ ਕਹੇ,
ਪੂਰਨ ਕਰੋ ਸਭਨ ਅਭਿਲਾਖਾ,
ਮਹਾਰਾਜ ਜੀ ਨੇ ਆਖਿਆ ਕਰੋ ਭਾਈ ਅਭਿਲਾਖਾ ਸਾਰਿਆਂ ਦੀ ਪੂਰਨ,
ਇਹ ਨਾਤਾ ਲੀਜੇ ਹਿਤ ਸਾਥ,
ਆਖਿਆ ਭਾਈ ਇਹ ਨਾਤਾ ਪ੍ਰੇਮ ਨਾਲ ਪ੍ਰਵਾਨ ਕਰੋ, ਹਿਤ ਨਾਲ ਪ੍ਰਵਾਨ ਕਰੋ, ਇਹ ਨਾਤਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜੋੜਿਆ ਹੈ।
ਦਿਓ ਟੀਕਾ ਹਰ ਗੋਬਿੰਦ ਮਾਤ,
ਆਖਿਆ ਭਾਈ ਨਰਾਇਣ ਦਾਸ ਜੀ ਤੁਸੀਂ ਦਿਓ ਤਿਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਤੇ ਸਗਾਈ ਦਾ।
ਚਾਹੀਏ ਸਮਗਰੀ ਚਾਹੀਏ ਸਮਗਰੀ ਜੋ ਸਮੁਦਾਈ,
ਜਿਹੜੀ ਜਿਹੜੀ ਜੋ ਜੋ ਸਮੱਗਰੀ ਚਾਹੀਦੀ ਹੈ
ਤੁਰਤ ਨਾਰਾਇਣ ਦਾਸ ਮੰਗਾਈ,
ਬਾਬਾ ਨਰਾਇਣ ਦਾਸ ਜੀ ਨੇ ਤੁਰਤ ਫੁਰਤ ਮੰਗਾ ਲਈ, ਜੋ ਸ਼ਗਨ ਵਾਸਤੇ ਤਿਲਕ ਆਦਿਕ ਲਾਉਣ ਵਾਸਤੇ ਜੋ ਜੋ ਸਮੱਗਰੀ ਚਾਹੀਦੀ ਸੀ, ਮਠਿਆਈ ਪਕਵਾਨ, ਬਾਬਾ ਨਰਾਇਣ ਦਾਸ ਜੀ ਨੇ ਝੱਟ ਹੀ ਸਭ ਕੁਝ ਮੰਗਾ ਲਿਆ।
ਪਾਈ ਹਰ ਗੋਬਿੰਦ ਕੀ ਚੋਰੀ,
ਸ਼ਗਨ ਦਾ ਉਹ ਸਾਰਾ ਸਮਾਨ, ਮਹਾਰਾਜ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਚ ਬਾਬਾ ਨਰਾਇਣ ਦਾਸ ਜੀ ਨੇ ਪਾਇਆ।
ਭਾਈ ਸਭਨ ਕੇ ਖੁਸ਼ੀ ਨਾ ਥੋਰੀ,
ਕਹਿੰਦੇ ਬੜੀ ਖੁਸ਼ੀ, ਇਕਦਮ ਫਿਰ ਨਾਦ ਗੂੰਜੇ, ਫਿਰ ਸ਼ਹਿਨਾਈਆਂ ਵੱਜ ਪਈਆਂ, ਫਿਰ ਰਣ ਸਿੰਘੇ ਵੱਜ ਪਏ।
ਕਰਿਓ ਨਿਕਾਸਨ ਮਸਤਕ ਟੀਕਾ,
ਮਹਾਰਾਜ ਜੀ ਦੇ ਮਸਤਕ ਉੱਤੇ ਸਗਾਈ ਦਾ ਤਿਲਕ ਕੱਢਿਆ ਬਾਬਾ ਨਰਾਇਣ ਦਾਸ ਜੀ ਨੇ।
ਅਛਤ ਸਹਿ ਬਿਰਾਜਤ ਨੀਕਾ,
ਕਹਿੰਦੇ ਬਹੁਤ ਸੋਹਣਾ ਤਿਲਕ ਮਹਾਰਾਜ ਜੀ ਦੇ ਮਸਤਕ ਤੇ ਬਿਰਾਜਦਾ ਹੈ।
ਦੋਹਰਾ ਕੀ ਸਿਰ ਤਿਲਕ ਸੁਦੇਵ ਗੁਰ, ਤਿਸਕੇ ਮੰਡਲ ਆਏ,
ਕਹਿੰਦੇ ਮੱਥੇ ਤੇ ਕੇਸਰ ਦਾ ਤਿਲਕ ਹੈ, ਕੇਸਰ ਦਾ ਰੰਗ ਖਾਲਸਾ ਜੀ ਪੀਲਾ ਹੁੰਦਾ ਤਿਲਕ ਦਾ, ਤੇ ਜਿਹੜਾ ਬ੍ਰਹਿਸਪਤੀ ਹੈ ਨਾ ਦੇਵਤਿਆਂ ਦਾ ਗੁਰੂ, ਕਹਿੰਦੇ ਉਹਦਾ ਰੰਗ ਵੀ ਪੀਲਾ, ਕਹਿੰਦੇ ਉਹ ਤਿਲਕ ਏਦਾਂ ਜਾਪਦਾ ਮੱਥੇ ਤੇ ਪਾਤਸ਼ਾਹ ਦੇ ਪੀਲੇ ਰੰਗ ਦਾ ਕਿ ਮਾਨੋ ਜਿਹੜਾ ਉਹ ਦੇਵਤਿਆਂ ਦਾ ਗੁਰੂ ਹੈ ਬ੍ਰਹਿਸਪਤੀ, ਉਹ ਹੀ ਮੱਥੇ ਤੇ ਆਣ ਕੇ ਬਿਰਾਜਮਾਨ ਹੋ ਗਿਆ ਹੋਵੇ, ਮਹਾਰਾਜ ਜੀ ਦੇ ਮੱਥੇ ਤੇ ਬਿਰਾਜਮਾਨ ਹੋਇਆ ਹੋਵੇ ਕਿ ਮੈਂ ਆਪਣਾ ਆਪ ਸਫਲ ਕਰ ਲਾਂ ਸਤਿਗੁਰਾਂ ਦੇ ਮਸਤਕ ਨੂੰ ਛੂ ਕੇ।
ਅਚਿਤ ਜਨ ਸੀਸ ਕਲਾ ਗਨ, ਤ੍ਰਾਸ ਰਾਓ ਤੇ ਪਾਏ,
ਤੇ ਵਿੱਚ ਚਾਵਲ ਦਾ ਦਾਣਾ ਉਹ ਇਉਂ ਜਾਪਦਾ ਵੀ ਉਸ ਬ੍ਰਹਿਸਪਤੀ ਦੇ ਵਿੱਚ ਚੰਦਰਮਾ ਆ ਕੇ ਬਿਰਾਜਮਾਨ ਹੋ ਗਿਆ, ਚਾਵਲ ਦਾ ਰੂਪ ਧਾਰ ਕੇ, ਤੇ ਪਾਤਸ਼ਾਹ ਜੀ ਦਾ ਸੁੰਦਰ ਸਰੂਪ ਸ਼ੋਭਨੀਕ ਹੋ ਰਿਹਾ।
ਚੌਪਈ ਤਨ ਤਨ ਸਭ ਸਭਾ ਬਖਾਨਾ,
ਜਦੋਂ ਤਿਲਕ ਹੋਇਆ ਸਗਾਈ ਦਾ ਸਾਰੀ ਸੰਗਤ ਵਿੱਚ ਸਭ ਨੇ ਕਿਹਾ ਧੰਨ ਹੋ ਬਾਬਾ ਨਰਾਇਣ ਦਾਸ ਜੀ, ਤੁਸੀਂ ਤੁਹਾਨੂੰ ਤੁਹਾਡਾ ਗੁਰੂ ਘਰ ਨਾਲ ਸੰਬੰਧ ਜੁੜਿਆ, ਇਉਂ ਸਾਰੀ ਸੰਗਤ ਨੇ ਕਿਹਾ।
ਦਾਸ ਨਾਰਾਇਣ ਬਹੁ ਸਨਮਾਨਾ,
ਭਾਈ ਨਰਾਇਣ ਦਾਸ ਜੀ ਦਾ ਬੜਾ ਹੀ ਸਨਮਾਨ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਕੀਤਾ।
ਹਰੀ ਚੰਦ ਇੱਕ ਖੱਤਰੀ ਔਰ,
ਖਾਲਸਾ ਜੀ ਇੱਕ ਸਗਾਈ ਹਾਲੇ ਹੋਈ ਸੀ ਕਿ ਇਹਨੇ ਨੂੰ ਇੱਕ ਹੋਰ ਗੁਰੂ ਘਰ ਦੇ ਅਨਿੰਨ ਸੇਵਕ ਬਾਬਾ ਹਰੀ ਚੰਦ ਜੀ, ਹਾਂਜੀ
ਲੰਮ ਗੋਤ ਬੈਠੇ ਹੋ ਤਿਸ ਠੋਰ,
ਲੰਮ ਗੋਤ ਦੇ ਧਾਰਨੀ ਸਨ ਤੇ ਬਾਬਾ ਬਕਾਲੇ ਨਗਰ ਦੇ ਰਹਿਣ ਵਾਲੇ ਮਹਾਂਪੁਰਖ ਸਨ।
ਤੈ ਵੀ ਲੋਕ ਤਿੰਨ ਰਿਦੇ ਵਿਚਾਰਾ,
ਇਹਨਾਂ ਨੇ ਜਦੋਂ ਵੇਖਿਆ ਮਨ ਚ ਵਿਚਾਰ ਕੀਤੀ
ਤੇ ਆਚੀ ਅਪਰ ਨਕਾਰਾ,
ਕਹਿੰਦੇ ਇਹਦੇ ਤੋਂ ਭਲੀ ਕਾਰ ਇਹਦੇ ਤੋਂ ਸ੍ਰੇਸ਼ਟ ਕਾਰ ਕੋਈ ਹੋਰ ਨਹੀਂ ਜਾਪਦੀ।
ਮਮ ਕਰ ਸੁਤਾ ਸੋ ਅਰਪਣ ਕਰੋ।
ਮਨ ਚ ਸੋਚਿਆ ਬਾਬਾ ਹਰੀ ਚੰਦ ਜੀ ਨੇ, ਮੇਰੇ ਘਰ ਵੀ ਮਹਾਰਾਜ ਜੀ ਦੀ ਦਿੱਤੀ ਇੱਕ ਪੁੱਤਰੀ ਹੈ, ਕਿਉਂ ਨਾ ਮੈਂ ਵੀ ਆਪਣੀ ਧੀ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਦਾਸੀ ਬਣਾਵਾ।
ਇਸੀ ਸਮੇਂ ਮੈਂ ਉਚਿਤ ਨਾ ਟਰੋ।
ਕਹਿੰਦੇ ਸਮਾਂ ਬੜਾ ਉਚਿਤ ਹੈ, ਟਾਲਾ ਨਾ ਕਰਾਂ। ਹੁਣੇ ਹੀ ਉੱਠ ਕੇ ਬੇਨਤੀ ਕਰਦੇ ਆ, ਮਹਾਰਾਜ ਬੜੇ ਪ੍ਰਸੰਨ ਨੇ ਆਪਣੇ ਸੇਵਕਾਂ ਤੇ।
ਖਰੇ ਹੋਏ ਸੋ ਬੇਨਤੀ ਕਹੇ।
ਬਾਬਾ ਹਰੀ ਚੰਦ ਜੀ ਨੇ ਹੱਥ ਜੋੜ ਕੇ ਸਨਮੁਖ ਗੁਰੂ ਅਰਜਨ ਦੇਵ ਸਾਹਿਬ ਦੇ ਬੇਨਤੀ ਕੀਤੀ।
ਤੈ ਸੰਮਤ ਕੀ ਦੋਇਤਾ ਆਏ।
ਮਹਾਰਾਜ ਮੇਰੇ ਘਰ ਚ 2 ਸਾਲ ਦੀ ਮੇਰੀ ਕੰਨਿਆ ਹੈ, ਜਿਹਦਾ ਨਾਮ ਸੀ ਧੰਨ ਧੰਨ ਮਾਤਾ ਨਾਨਕੀ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਪੂਜਨੀਕ ਮਾਤਾ ਨੇ ਮਾਤਾ ਨਾਨਕੀ ਜੀ। ਤੇ ਜਿਹੜਾ ਪਹਿਲਾ ਰਿਸ਼ਤਾ ਹੋਇਆ ਬਾਬੇ ਨਰਾਇਣ ਦਾਸ ਜੀ ਦੀ ਸਪੁੱਤਰੀ ਦਾ, ਉਹਨਾਂ ਦਾ ਨਾਮ ਸੀ ਮਾਤਾ ਦਮੋਦਰੀ ਜੀ, ਜਿਨ੍ਹਾਂ ਦੀ ਕੁੱਖ ਤੋਂ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ, ਬਾਬਾ ਗੁਰਦਿੱਤਾ ਸਾਹਿਬ ਜੀ ਨੇ ਜਨਮ ਲਿਆ, ਬੀਬੀ ਵੀਰੋ ਨੇ ਜਨਮ ਲਿਆ। ਤੋ ਬੇਨਤੀ ਕੀਤੀ ਬਾਬਾ ਹਰੀ ਚੰਦ ਜੀ ਨੇ ਕਿ ਮਹਾਰਾਜ ਮੇਰੇ ਪਾਸ 2 ਸਾਲ ਦੀ ਮੇਰੀ ਕੰਨਿਆ ਹੈ।
ਸੋ ਮੈਂ ਚਾਹੋ ਦਿਓ ਤੁਮ ਪਾਸੀ।
ਮਹਾਰਾਜ ਉਹ ਮੈਂ ਆਪ ਜੀ ਦੇ ਚਰਨਾਂ ਚ ਅਰਪਣ ਕਰਨਾ ਚਾਹੁੰਦਾ ਹਾਂ।
ਹਰ ਗੋਬਿੰਦ ਕੀ ਬਣੇ ਦਾਸੀ।
ਮਹਾਰਾਜ ਕਿਰਪਾ ਕਰੋ, ਉਹਨੂੰ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਦਾਸੀ ਬਣਾਓ।
ਆਪ ਅਨਾਥਨ ਕੇ ਓ ਨਾਥ।
ਮਹਾਰਾਜ ਤੁਸੀਂ ਅਨਾਥਾਂ ਦੇ ਨਾਥ ਹੋ ਮੇਰੇ ਦਇਆਨਿਧ ਸਵਾਮੀ ਜੀ।
ਜਾਤੇ ਕਉ ਜੋਰ ਜੁਗ ਹਾਥ।
ਇਸ ਕਰਕੇ ਆਪ ਜੀ ਦੇ ਚਰਨਾਂ ਚ ਅਨਾਥ ਨਿਮਾਣਾ ਬਣ ਕੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ।
ਜੇ ਅੰਗੀਕਾਰ ਸਗਾਈ।
ਮਹਾਰਾਜ ਮੇਰੀ ਧੀ ਦੀ ਸਗਾਈ ਵੀ ਆਪ ਜੀ ਅੰਗੀਕਾਰ ਕਰੋ।
ਮਨ ਬਚ ਕਰਮ ਤੇ ਮੈਂ ਸ਼ਰਨ ਆਈ।
ਮਨ ਬਚ ਕਰਮ ਕਰਕੇ ਮੈਂ ਆਪ ਜੀ ਦੀ ਸ਼ਰਨ ਵਿਚ ਹਾਂ।
ਸ੍ਰੀ ਅਰਜਨ ਸੁਣ ਕੇ ਸਿੱਖ ਬੇਨਤੀ।
ਜਦੋਂ ਬਾਬਾ ਹਰੀ ਚੰਦ ਜੀ ਨੇ ਮਹਾਰਾਜ 5ਵੇਂ ਪਾਤਸ਼ਾਹ ਨੂੰ ਇਉਂ ਬੇਨਤੀ ਕੀਤੀ,
ਭਾਈ ਪ੍ਰੇਮ ਵਸ ਤਜ ਸਭ ਗਿਣਤੀ।
ਗੁਰੂ ਅਰਜਨ ਦੇਵ ਸਾਹਿਬ ਸਿੱਖ ਦੇ ਪ੍ਰੇਮ ਵਸੀਕਾਰ ਹੋਏ, ਗਿਣਤੀਆਂ ਛੱਡ ਦਿੱਤੀਆਂ ਵੀ ਹੁਣ ਦੂਜਾ ਰਿਸ਼ਤਾ, ਇਹ ਨਹੀਂ ਗਿਣਤੀ ਕੀਤੀ। ਪ੍ਰੇਮ ਵੇਖਿਆ, ਸਿੱਖ ਦੀ ਭਾਵਨਾ ਵੇਖੀ, ਉਹਦਾ ਪ੍ਰੇਮ ਵੇਖ ਕੇ ਮੇਰੇ ਸਾਹਿਬਾਂ ਨੇ ਸਾਰੇ ਨੇਮ ਤਿਆਗ ਦਿੱਤੇ, ਗਿਣਤੀ ਤਿਆਗ ਦਿੱਤੀ।
ਪੰਨਿਓ ਬਾਕ ਇਹ ਪੀ ਲੈ ਲਿਓ।
ਮਹਾਰਾਜ ਜੀ ਨੇ ਬਚਨ ਕੀਤਾ, ਹਾਂ ਭਾਈ ਇਹ ਵੀ ਸਵੀਕਾਰ ਕਰ ਲਓ, ਇਹ ਸਗਾਈ ਵੀ ਸਵੀਕਾਰ ਕਰ ਲਓ।
ਆਸਾ ਸਿੱਖਣ ਕੀ ਪੂਰੇ ਹੋ।
ਗੁਰੂ ਕੇ ਇਸ ਮਹਾਨ ਸਿੱਖ ਦੀ ਆਸਾ ਪੂਰਨ ਹੋਵੇ।
ਲੈਣਾ ਦੇਣਾ ਸਾਥ ਹਮਾਰੇ।
ਸਾਡੇ ਨਾਲ ਜਿਹੜਾ ਲੈਣ ਦੇਣ ਹੈ, ਮਹਾਰਾਜ 5ਵੇਂ ਪਾਤਸ਼ਾਹ ਕਹਿੰਦੇ ਸਾਡੇ ਨਾਲ ਜਿਹੜਾ ਲੈਣ ਦੇਣ ਹੈ।
ਗੁਰ ਸਿੱਖਣ ਕੀ ਸਾਂਝ ਉਦਾਰੇ।
ਗੁਰੂ ਕੇ ਸਿੱਖਾਂ ਨਾਲ ਹੀ ਹੈ, ਸਾਡੀ ਸਾਂਝ ਗੁਰੂ ਕੇ ਸਿੱਖਾਂ ਨਾਲ ਹੈ। ਸਾਡੀ ਲੇਵਾ ਦੇਵੀ ਸੰਤਨ ਸਿਉ ਮੇਰੀ ਲੇਵਾ ਦੇਈ। ਗੁਰਸਿੱਖਾਂ ਨਾਲ ਹੀ ਸਾਡਾ ਲੈਣ ਦੇਣ, ਇਹਨਾਂ ਨਾਲ ਹੀ ਸਾਡੀ ਸਾਂਝ ਹੈ।
ਹਰੀ ਚੰਦ ਤਬ ਹੋਏ ਨਜੀਕਾ।
ਬਾਬਾ ਹਰੀ ਚੰਦ ਜੀ ਨੇੜੇ ਆਏ।
ਦਿਓ ਸਗਨ ਅਰ ਕਾਢਿਓ ਟੀਕਾ।
ਬਾਬਾ ਹਰੀ ਚੰਦ ਜੀ ਨੇ ਵੀ 6ਵੇਂ ਪਾਤਸ਼ਾਹ ਦੀ ਝੋਲੀ ਚ ਸ਼ਗਨ ਪਾਇਆ ਤੇ ਮੱਥੇ ਤੇ ਸਗਾਈ ਦਾ ਤਿਲਕ ਦਿੱਤਾ।
ਲੋਕ ਹਜ਼ਾਰੋਂ ਅਦਭੁਤ ਹੇਰੇ।
ਹਜ਼ਾਰਾਂ ਲੋਕ ਆਲੇ ਦੁਆਲੇ ਖੜੇ ਇਸ ਅਦਭੁਤ ਨਜ਼ਾਰੇ ਨੂੰ ਵੇਖ ਰਹੇ ਨੇ।
ਸਭ ਕੇ ਉਮਗਿਓ ਆਨੰਦ ਬਡੇਰੇ।
ਸਭ ਦੇ ਹਿਰਦੇ ਚ ਆਨੰਦ ਹੀ ਆਨੰਦ ਉਮਗ ਰਿਹਾ, ਬੜੀ ਖੁਸ਼ੀ ਬੜਾ ਖੇੜਾ ਪੈਦਾ ਹੋਇਆ।
ਕਈ ਪਰਸਪਰ ਚੌਂਪ ਵਧਾਈ।
ਆਪਸ ਵਿੱਚ ਬੜੇ ਚਾਅ ਨਾਲ ਗੱਲਾਂ ਕਰਦਿਆਂ, ਖੁਸ਼ੀ ਨਾਲ ਪ੍ਰਗਟਾਵਾ ਕਰਦਿਆਂ ਬੋਲਦੇ ਨੇ।
ਇੱਕ ਤਿਆਗੇ ਭਾਈ ਦੋਏ ਸਗਾਈ।
ਕਹਿੰਦੇ ਵੇਖੋ ਇੱਕ ਰਸਤਾ ਛੱਡਿਆ ਤੇ 2 ਹੋ ਗਏ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ। ਕਹਿੰਦੇ ਇੱਕ ਰਿਸ਼ਤਾ ਇੱਕ ਸਗਾਈ ਛੱਡੀ ਤੇ 2-2 ਸਗਾਈਆਂ 2-2 ਨਾਤੇ ਹੋ ਗਏ ਨੇ।
ਸਤਿਗੁਰ ਕੇ ਘਰ ਕਮੀ ਨਾ ਕੋਈ।
ਮਹਾਰਾਜ ਜੀ ਦੇ ਘਰ ਚ ਨੀ ਕੋਈ ਕਮੀ ਕਿਸੇ ਵਸਤ ਦੀ।
ਕਿਆ ਚੰਦੂ ਤੇ ਧਨੀ ਸੋਈ।
ਕਹਿੰਦੇ ਕੀ ਹੋਣਾ ਸੀ ਚੰਦੂ ਕੋਲੋਂ, ਜੇ ਉਹ ਧਨਵਾਨ ਹੈ, ਜੇ ਉਹਦਾ ਰਿਸ਼ਤਾ ਹੋ ਵੀ ਜਾਂਦਾ ਤੇ ਕੀ ਹੋ ਜਾਣਾ ਸੀ ਉਹਦੇ ਤੋਂ, ਵੀ ਇੱਥੇ ਕਿਹੜਾ ਕੋਈ ਕਮੀ ਸੀ ਵੀ ਜਿਹੜਾ ਚੰਦੂ ਕੋਲੋਂ ਰਿਸ਼ਤਾ ਲੈ ਕੇ ਉਹਦੇ ਕੋਲੋਂ ਕੁਝ ਲੈਣਾ ਸੀ ਤਾਂ ਇਹਨਾਂ ਵੱਡਿਆਂ ਹੋਣਾ ਸੀ। ਸਤਿਗੁਰਾਂ ਦਾ ਘਰ ਤਾਂ ਪਹਿਲਾਂ ਹੀ ਵੱਡਾ ਆ, ਚੰਦੂ ਨਾਲ ਰਿਸ਼ਤਾ ਕਰਕੇ ਕੀ ਇਹਨਾਂ ਦੇ ਘਰ ਹੋਰ ਵਧਣਾ ਸੀ।
ਲੇਨੋ ਦੇਨ ਹਜ਼ਾਰਨ ਕੇਰਾ,
ਇੱਥੇ ਲੈਣਾ ਦੇਣਾ ਹਜ਼ਾਰਾਂ ਦਾ ਨਿੱਤ ਪਹਿਲਾਂ ਹੀ ਹੁੰਦਾ। ਮਹਾਰਾਜ ਜੀ ਦੇ ਚਰਨਾਂ ਚ ਕਮੀ ਕੋਈ ਨੀ ਕਿਸੇ ਵਸਤੂ ਦੀ, ਧਨ ਦੀ, ਸੰਪਦਾ ਦੀ, ਵਿਭੂਤੀ ਦੀ। ਇੱਥੇ ਪਹਿਲਾਂ ਹੀ ਹਜ਼ਾਰਾਂ ਦਾ ਲੈਣ ਦੇਣ ਗੁਰੂ ਚਰਨਾਂ ਚ ਨਿੱਤ ਹੁੰਦਾ।
ਸਭ ਤੇ ਸਤਿਗੁਰ ਸਦਨੀ ਉਚੇਰਾ,
ਸਤਿਗੁਰਾਂ ਦਾ ਘਰ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। ਚੰਦੂ ਦਾ ਜੇ ਰਿਸ਼ਤਾ ਜੁੜ ਵੀ ਜਾਂਦਾ ਤੇ ਕੀ ਲਾਭ ਹੋਣਾ ਸੀ। ਮਹਾਰਾਜ ਜੀ ਦਾ ਘਰ ਤਾਂ ਪਹਿਲਾਂ ਹੀ ਵੱਡਿਆਂ ਤੋਂ ਵੱਡਾ, ਉੱਚਿਆਂ ਤੋਂ ਉੱਚਾ ਹੈ।
ਜੇਕਰ ਤਿਸਕੇ ਹੋਵਤ ਨਾਤਾ,
ਜੇਕਰ ਚੰਦੂ ਦੇ ਨਾਲ ਨਾਤਾ ਜੁੜ ਵੀ ਜਾਂਦਾ,
ਕਬੋ ਉਤਤ ਮੈਂ ਤੇ ਉਤਪਾਤਾ,
ਤੇ ਫਿਰ ਵੀ ਉਤਪਾਤ ਹੀ ਹੋਣਾ ਸੀ। ਚੰਦੂ ਨੇ ਕੋਈ ਨਾ ਕੋਈ ਉਪਦਰਾ ਵੀ ਕਰਨੇ ਸੀ ਮਲੇਛ ਨੇ।
ਸ਼ਾਹ ਦੀਵਾਨੀ ਤੇ ਹੰਕਾਰਾ,
ਕਿਉਂਕਿ ਉਹਨੂੰ ਬਾਦਸ਼ਾਹ ਦਾ ਦੀਵਾਨ ਹੋਣ ਦਾ ਹੰਕਾਰ ਹੋਣਾ ਸੀ। ਉਹਨੇ ਹੰਕਾਰੀ ਨੇ ਹੰਕਾਰ ਦੇ ਨਾਲ ਗੁਰੂ ਘਰ ਵਿੱਚ ਆਉਣਾ ਸੀ, ਜਿਹੜਾ ਗੁਰੂ ਘਰ ਵਿੱਚ ਕਤਈ ਪ੍ਰਵਾਨ ਨਹੀਂ ਸੀ ਹੋਣਾ। ਹਾਂਜੀ,
ਬੋਲੇ ਤੇ ਕਬ ਪਰਤ ਬਿਗਾਰਾ,
ਜੇ ਉਹਨੇ ਕੁਝ ਬੋਲ ਕਰ ਵੀ, ਕਿਉਂਕਿ ਹੰਕਾਰੀ ਸੀ, ਅੱਜ ਤਾਂ ਉੱਥੇ ਦਿੱਲੀ ਬੋਲਿਆ, ਕੱਲ ਨੂੰ ਮਹਾਰਾਜ ਜੀ ਦੇ ਸਨਮੁਖ ਆ ਕੇ ਬੋਲਦਾ। ਹੰਕਾਰੀ ਨੇ ਇੱਥੇ ਆ ਕੇ ਜਦੋਂ ਕੋਈ ਬੋਲ ਬੋਲਣੇ ਸਨ, ਬੈਠੇ ਸਿੱਖਾਂ ਵਿੱਚੋਂ ਕਿਸੇ ਨੇ ਉਪਦਰਵ ਕਰ ਦੇਣਾ, ਹੋ ਸਕਦਾ ਕੋਈ ਸਿੱਖ ਆ ਕੇ ਚੰਦੂ ਨੂੰ ਚਾਟਾ ਛਕਾ ਦੇਵੇ, ਕਹਿੰਦੇ ਇਹ ਤਾਂ ਵਾਧਾ ਹੀ ਵਧਣਾ ਸੀ ਨਾ। ਚੰਗਾ ਹੋਇਆ, ਭਲਾ ਹੋਇਆ ਕਿ ਉਹ ਮਲੇਛ ਦਾ ਗੁਰੂ ਘਰ ਵਿੱਚ ਆਉਣਾ ਹੀ ਨਹੀਂ ਹੋਇਆ। ਹਾਂਜੀ,
ਸਹੀ ਨਾ ਗੁਰੂ ਬਾਕੇ ਹੰਕਾਰੀ,
ਕਿਉਂਕਿ ਹੰਕਾਰੀ ਨੇ ਹੰਕਾਰ ਵਿੱਚ ਬੋਲ ਬੋਲਣੇ ਸੀ, ਜਿਹੜੇ ਗੁਰੂ ਘਰ ਚ ਸਹਿ ਨੀ ਸਨ ਜਾਣੇ।
ਚੰਦੂ ਹਿਰਦੇ ਅਸ਼ਰਧਾ ਤਾਰੀ,
ਚੰਦੂ ਲਾਲ ਦੇ ਮਨ ਵਿੱਚ ਅਸ਼ਰਧਾ ਸੀ, ਨਸ਼ਰਧਕ ਸੀ।
ਯਾਂ ਤੇ ਭਲੋ ਪਇਓ ਬਖਿਆਤਾ,
ਕਹਿੰਦੇ ਭਲਾ ਹੀ ਹੋਇਆ। ਪਹਿਲਾਂ ਤਾਂ ਇੱਕ ਵਾਰੀ ਅਸੀਂ ਸਾਰੇ ਸਿੱਖ ਸੋਚਦੇ, ਕਹਿੰਦੇ ਅਸੀਂ ਸੋਚਿਆ ਵੀ ਠੀਕ ਨੀ ਹੋਇਆ, ਪਰ ਹੁਣ ਸੋਚਦੇ ਆ ਚੰਗਾ ਹੀ ਹੋਇਆ, ਭਲਾ ਹੀ ਹੋਇਆ ਵੀ ਹੰਕਾਰੀ ਦਾ ਗੁਰੂ ਘਰ ਨਾਲ ਨਾਤਾ ਨੀ ਜੁੜਿਆ। ਦੋ ਗੁਰੂ ਘਰ ਦੇ ਨਿਮਾਣੇ ਸੇਵਕ ਬਾਬਾ ਨਰਾਇਣ ਦਾਸ ਜੀ ਔਰ ਬਾਬਾ ਹਰੀ ਚੰਦ ਜੀ ਨੂੰ ਗੁਰੂ ਚਰਨਾਂ ਚ ਥਾਂ ਮਿਲ ਗਈ ਹੈ, ਮਹਾਰਾਜ ਜੀ ਦੇ ਚਰਨਾਂ ਚ ਮਾਣ ਮਿਲ ਗਿਆ ਹੈ।
ਲਿਓ ਨਾ ਤਿਸ ਤਨੁ ਜਾ ਕੋ ਨਾਤਾ,
ਔਰ ਉਹਦੀ ਤਨਜਾ ਦਾ ਲੜਕੀ ਦਾ ਰਿਸ਼ਤਾ ਨਹੀਂ ਲਿਆ।
ਤਤ ਛਿਨ ਜੁਗ ਨਾਤੇ ਹੋਏ ਗਏ,
ਔਰ ਉਸੇ ਵੇਲੇ ਵੇਖਦਿਆਂ ਵੇਖਦਿਆਂ ਦੋ ਰਿਸ਼ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੋ ਗਏ ਨੇ।
ਕਈ ਪਰਸ ਪਰ ਹਰਖਤ ਪਏ,
ਤਾਂ ਸਾਰੇ ਸਿੱਖ ਸੰਗਤ ਆਪਸ ਵਿੱਚ ਗੱਲਾਂ ਕਰਦੇ, ਖੁਸ਼ੀ ਮਨਾਉਂਦੇ।
ਜਨ ਗਨ ਰੰਕਨ ਸੁਰ ਤਰ ਲੀਓ,
ਕਹਿੰਦੇ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਬੰਦੇ ਨੂੰ ਕਲਪ ਬ੍ਰਿਛ ਮਿਲ ਗਿਆ ਹੋਵੇ, ਤੇ ਜਿਵੇਂ ਕਿਸੇ ਭਿਖਾਰੀ ਨੂੰ ਕਲਪ ਬ੍ਰਿਛ ਮਿਲ ਜੇ ਤੇ ਖੁਸ਼ੀ ਹੁੰਦੀ ਹੈ ਨਾ, ਏਦਾਂ ਗੁਰੂ ਕੇ ਸਿੱਖਾਂ ਨੂੰ ਖੁਸ਼ੀ ਹੋਈ, ਏਦਾਂ ਗੁਰਸਿੱਖਾਂ ਦੇ ਹਿਰਦੇ ਚ ਆਨੰਦ ਵਰਤਿਆ।
ਜੀਨ ਸਬਨ ਤੇ ਪੁੰਨ ਤਿੰਨ ਦੀਓ,
ਕਹਿੰਦੇ ਮਾਨੋ ਜਿਵੇਂ ਕਿਸੇ ਕੋਲ ਕੋਈ ਕੀਮਤੀ ਸੁਰਤਰ ਸੀ, ਉਹ ਖੋ ਕੇ ਸਿੱਖਾਂ ਨੂੰ ਦੇ ਦਿੱਤਾ ਹੋਵੇ।
ਬੋਈ ਕਿਦੋਂ ਆਨੰਦ ਕੀ ਬਾਰੀ,
ਜਾਂ ਏਦਾਂ ਕਹਿ ਲੋ ਵੀ ਆਨੰਦ ਦੀ ਬਗੀਚੀ ਪੈਦਾ ਹੋ ਗਈ ਗੁਰੂ ਘਰ ਚ ਸਿੱਖਾਂ ਦੇ ਰੂਪ ਚ, ਇਹ ਆਨੰਦ ਦੀ ਫੁਲਵਾੜੀ ਖਿੜ ਗਈ।
ਸੂਕਤ ਉਤੀ ਸੀਂਚ ਬਰਬਾਰੀ,
ਜਿਹੜੀ ਪਹਿਲਾਂ ਸੁੱਕ ਚੱਲੀ ਸੀ ਤੇ ਫਿਰ ਮਹਾਰਾਜ ਜੀ ਨੇ ਮੀਂਹ ਪਾ ਦਿੱਤਾ, ਕਿਰਪਾ ਦਾ ਤੇ ਹਰੀ ਭਰੀ ਕਰ ਦਿੱਤੀ ਹੈ।
ਇਸ ਪ੍ਰਕਾਰ ਮੰਗਲ ਪੁੰਨ ਹੋਇਓ,
ਗੁਰੂ ਘਰ ਵਿੱਚ ਫੇਰ ਉਸੇ ਤਰ੍ਹਾਂ ਮੰਗਲ ਹੋਏ, ਫੇਰ ਉਸੇ ਤਰ੍ਹਾਂ ਸ਼ਾਦੀਆਂ ਹੋਈਆਂ, ਫੇਰ ਉਸੇ ਤਰ੍ਹਾਂ ਹੀ ਖੁਸ਼ੀ ਮਨਾਈ ਗਈ।
ਸਕਲ ਸਮਾਜ ਆਨੰਦ ਕਰ ਜੋਇਓ,
ਸਾਰੇ ਘਰ ਦੇ ਆਨੰਦ ਸਹਿਤ ਸਾਰਾ ਸਮਾਜ ਉਸੇ ਤਰ੍ਹਾਂ ਵਧਿਆ, ਮਠਿਆਈਆਂ ਵੰਡੀਆਂ ਗਈਆਂ।
ਹਰਕਤ ਚਿਤ ਗਾਵਤ ਪਿਕ ਬੈਨੀ,
ਔਰ ਉਸੇ ਤਰ੍ਹਾਂ ਜਿਹੜੀਆਂ ਇਸਤਰੀਆਂ ਪਹਿਲਾਂ ਗਾ ਰਹੀਆਂ ਸੀ ਮੰਗਲਾਚਾਰ, ਚੁੱਪ ਹੋ ਗਈਆਂ ਸਨ, ਹੁਣ ਉਹ ਫਿਰ ਗਾਉਣ ਲੱਗੀਆਂ ਮਹਾਰਾਜ ਜੀ ਦੀ ਸਿਫਤ ਨੂੰ।
ਉਮਗ ਉਮਗ ਕਰ ਪੰਕਜ ਨੈਨੀ,
ਔਰ ਉਮਗ ਉਮਗ ਕੇ ਗਾਉਂਦੇ ਹਨ ਮਹਾਰਾਜ ਜੀ ਦੀ ਸਿਫਤ ਨੂੰ।
ਨੌਬਤ ਬਾਜਤ ਸਹਿਤ ਨਫੀਰਨ,
ਮਹਾਰਾਜ ਜੀ ਦੇ ਦਰਾਂ ਤੇ ਨੌਬਤਾਂ ਵੱਜਦੀਆਂ ਨੇ, ਨਫੀਰੀਆਂ ਵੱਜਦੀਆਂ ਨੇ, ਸ਼ਹਿਨਾਈਆਂ ਵੱਜਦੀਆਂ ਨੇ।
ਬੋਲਤ ਪਾਠ ਸੁਜਸ ਵਿਸਤੀਰਨ,
ਪਾਠ ਖਲੋਤੇ ਮਹਾਰਾਜ ਜੀ ਦਾ ਜਸ ਕਰਦੇ ਨੇ, ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਕਰਦੇ, ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਕਰਦੇ ਕਬਿਤ ਤੇ ਸਵਈਏ ਉਚਾਰ ਕੇ
ਤੰਬੂਰਾ ਮਿਰਦੰਗ ਬਜਾਵਤ
ਪੂਰੇ ਵੱਜਦੇ ਨੇ ਮਿਰਦੰਗ ਵੱਜਦੇ ਹਨ
ਗੀਤ ਕਲਾਵਤ ਗਾਵਤ ਪਾਵਤ
ਜਿਹੜੇ ਕਲਾਵਤ ਨੇ ਉਹ ਕਲਾਵਾਂ ਵਿਖਾਉਂਦੇ ਗੀਤ ਗਾਉਂਦੇ
ਡੋਮ ਆਦ ਮੰਗਤ ਜਨ ਸਾਰੇ
ਬਹੁਤ ਸਾਰੇ ਮਰਾਸ਼ੀ ਤੇ ਮੰਗਤੇ ਜਨ ਆਏ ਹਨ
ਸਤਿਗੁਰ ਕੋ ਜੈਕਾਰ ਉਚਾਰੇ
ਆ ਕੇ ਸਤਿਗੁਰਾਂ ਦੀ ਜੈ ਜੈਕਾਰ ਦਾ ਨਾਮ ਆਦ ਗੁਜਾਉਂਦੇ ਹਨ
ਲੀ ਆਇਸ ਤਬ ਉੱਠੀ ਮਸੰਦ
ਮਹਾਰਾਜ ਜੀ ਦੀ ਆਗਿਆ ਲੈ ਕੇ ਮਸੰਦ ਉੱਠੇ ਹਨ
ਮੋਦਕ ਤਰੇ ਪਤਾਸੇ ਬ੍ਰਿੰਦ
ਕਹਿੰਦੇ ਜਿਹੜੇ ਲੱਡੂ ਤੇ ਪਤਾਸੇ ਪਏ ਸਨ
ਮਿਸਰੀ ਕੇ ਬੋ ਥਾਰ ਸੁਧਾਰੇ
ਮਿਸਰੀ ਨਾਲ ਥਾਲ ਭਰੇ ਪਏ ਸਨ
ਮੇਵਾ ਗਰੀ ਬਦਾਮ ਛੁਹਾਰੇ
ਕਈ ਤਰ੍ਹਾਂ ਦੇ ਮੇਵੇ ਗਰੀਆਂ ਬਦਾਮ ਛੁਹਾਰੇ ਇਹ ਸਭ ਪਏ ਹੋਏ ਸੀ
ਸਭ ਵਰਤਾ ਇਹ ਸਭਾ ਮਜਾਰੇ
ਸਾਰੀ ਸੰਗਤ ਵਿਚ ਸਾਰੀ ਸਮੱਗਰੀ ਜਿਹੜੀ ਹੈ ਉਹ ਵਰਤਾਈ ਹੈ ਪ੍ਰਸ਼ਾਦ ਵਜੋਂ
ਭਰ ਭਰ ਅੰਜੁਲ ਦੇ ਜਨ ਸਾਰੇ
ਕਹਿੰਦੇ ਮੁੱਠਾਂ ਭਰ ਭਰ ਕੇ ਝੋਲੀਆਂ ਚ ਪਾਈਆਂ ਇਨ੍ਹਾਂ ਖੁੱਲਾ ਗੱਫਾ ਵਰਤਾਇਆ
ਅਧਿਕ ਪੀਰ ਹੇਰੀ ਗੁਰ ਜਬੇ
ਮਹਾਰਾਜ ਜੀ ਨੇ ਜਦੋਂ ਵੇਖਿਆ ਵੀ ਬਹੁਤ ਜ਼ਿਆਦਾ ਸੰਗਤ ਹੈ ਜਦੋਂ ਪ੍ਰਸ਼ਾਦ ਵਰਤਦਾ ਸੁਭਾਵਿਕ ਇਕਦਮ ਹਲਚਲ ਹੁੰਦੀ ਹੈ
ਗਨ ਵਰਤਾ ਵੇਲਾ ਯੈ ਤਬੇ
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਵਰਤਾਰੇ ਜਿਆਦਾ ਲੱਗ ਜੋ ਵੀ ਛੇਤੀ ਵਰਤ ਜਾਏ ਸਾਰਿਆਂ ਚ ਮਹਾਰਾਜ ਜੀ ਨੇ ਹੁਕਮ ਕਰਕੇ ਜਿਆਦਾ ਵਰਤਾਰੇ ਲਾ ਦਿੱਤੇ
ਸਭ ਕੋ ਪਹੁੰਚਿਓ ਸੁਣਾਈ
ਹੁਕਮ ਕੀਤਾ ਵੀ ਕੋਈ ਰਹਿ ਨਾ ਜਾਵੇ ਸਾਰਿਆਂ ਨੂੰ ਪ੍ਰਸ਼ਾਦ ਮਿਲੇ
ਵਰਤੀ ਤੁਰਤ ਸਮੂਹ ਮਿਠਾਈ
ਕਹਿੰਦੇ ਤੁਰਤ ਫੁਰਤੀ ਸਾਰਿਆਂ ਚ ਮਠਿਆਈ ਮੇਵੇ ਮਿਸ਼ਰੀ ਪਤਾਸੇ ਲੱਡੂ ਵਰਤਣ ਲੱਗੇ
ਸਭੀ ਧੰਨ ਧੰਨ ਗੁਰ ਕਹੇ
ਜਿਨ੍ਹਾਂ ਨੂੰ ਪ੍ਰਸ਼ਾਦ ਮਿਲਦਾ ਸਭ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਨਾਲੇ ਕਹਿੰਦੇ ਧੰਨ ਬਾਬਾ ਨਾਰਾਇਣ ਦਾਸ ਜੀ ਧੰਨ ਨੇ ਬਾਬਾ ਹਰੀ ਚੰਦ ਜੀ ਜਿਨ੍ਹਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜਿਆ
ਤੁਮਰੇ ਸਮ ਤੁਮੀ ਪ੍ਰਭ ਆਏ
ਨਾਲੇ ਕਹਿੰਦੇ ਸਤਿਗੁਰੂ ਤੁਹਾਡੇ ਵਰਗੇ ਤੁਸੀਂ ਹੋ ਤੁਹਾਡੇ ਵਰਗਾ ਹੋਰ ਨਹੀਂ ਹੈ ਕੋਈ ਤੁਹਾਡੇ ਵਰਗੇ ਤੁਸੀਂ ਹੋ ਮੇਰੇ ਪਾਤਸ਼ਾਹ
ਸ਼੍ਰੀ ਅਰਜਨ ਸਭ ਲਾਗ ਦਿਵਾਏ
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਜਿਹੜੇ ਲਾਗੀ ਆਏ ਉਹਨਾਂ ਨੂੰ ਸਭ ਨੂੰ ਲਾਗ ਦਵਾਇਆ
ਦਾਨ ਮਾਨ ਦੇ ਕਰ ਹਰ ਖਾਏ
ਸਭ ਨੂੰ ਦਾਨ ਮਾਨ ਦਿੱਤਾ ਜਿਹੜੇ ਮਰਾਸ਼ੀ ਕਲਾਵਤ ਭੱਟ ਸਭ ਨੂੰ ਦਾਨ ਦੇ ਕੇ ਨਿਵਾਜਿਆ
ਆਨੰਦ ਉਦਿਤ ਜਨ ਵਧਿਓ ਅਨੰਤ
ਆਨੰਦ ਦਾ ਸਮੁੰਦਰ ਹੀ ਮਨ ਨੂੰ ਉਛਲਿਆ ਆਨੰਦ ਦੇ ਰੂਪ ਵਿਚ
ਸਿੱਖ ਸੰਗਤ ਨਰ ਪੇ ਜਲ ਜੰਤ
ਜਿੰਨੇ ਸਿੱਖ ਸਿੱਖ ਨੇ ਮਾਨੋ ਸਨੰਦ ਦੇ ਸਮੁੰਦਰ ਦੇ ਜਲ ਜੰਤ ਹੋ ਗਏ
ਉਦਿਓ ਆਨੰਦ ਚੰਦ ਕੈ ਅਬੇ
ਏਦਾਂ ਕਹਿ ਲੋ ਵੀ ਆਨੰਦ ਦਾ ਚੰਦਰਮਾ ਉਦੇ ਹੋਇਆ
ਕੁਮਦ ਚਕੋਰ ਪਏ ਨਰ ਸਬੇ
ਜਿੰਨੇ ਗੁਰਸਿੱਖ ਨੇ ਉਹ ਕੁਮਦ ਦੇ ਫੁੱਲ ਤੇ ਚਕੋਰਾਂ ਸਮ ਹੋ ਗਏ ਨੇ
ਚੰਦੂ ਕੇ ਲਾਗੀ ਜੇ ਦੋਏ
ਜਿਹੜੇ ਚੰਦੂ ਦੇ ਦੋ ਲਾਗੀ ਬੈਠੇ ਸੀ ਇੱਕ ਨਾਈ ਤੇ ਇੱਕ ਪੁਰੋਹਿਤ ਆਇਆ ਹੋਇਆ
ਚੱਕਵਾ ਸਮ ਦੁੱਖ ਪ੍ਰਾਪਤ ਸੋਏ
ਚੱਕਵਿਆਂ ਵਾਂਗੂ ਦੁਖੀ ਹੋ ਰਹੇ ਚੰਨ ਨੂੰ ਵੇਖ ਕੇ ਚਕੋਰਾਂ ਖੁਸ਼ ਹੁੰਦੀਆਂ ਚੱਕਵੇ ਦੁਖੀ ਹੁੰਦੇ ਉਹ ਦੋਵੇਂ ਕੱਲੇ ਚੱਕਵੇ ਨੇ ਸਿੱਖ ਚਕੋਰ ਬਣ ਕੇ ਖੁਸ਼ੀ ਮਨਾ ਰਹੇ ਨੇ ਉਹ ਬੜੇ ਦੁਖੀ ਜੇ ਹੋ ਕੇ ਧੋਣਾ ਸੁੱਟ ਕੇ ਬੈਠੇ ਹੈ ਕਿ ਚੰਦੂ ਦੇ ਬੋਲ ਵਿਗਾੜ ਕਰਕੇ ਕਿੰਨਾ ਨੁਕਸਾਨ ਹੋਇਆ ਹਾਂਜੀ
ਲਖ ਅਨੁਚਿਤ ਗੁਰ ਹਿਰਦੇ ਵਿਚਾਰਾ
ਮਹਾਰਾਜ ਜੀ ਨੇ ਫਿਰ ਵਿਚਾਰ ਕੀਤੀ ਵੀ ਇਹ ਜਿਹੜੇ ਬੈਠੇ ਨੇ ਅਨੁਚਿਤ ਹੋਇਆ ਇਹਨਾਂ ਨਾਲ
ਤਿੰਨ ਦੋ ਇਨ ਕੋ ਨਿਕਟ ਆਕਾਰਾ
ਮਹਾਰਾਜ ਜੀ ਨੇ ਦੋਨਾਂ ਨੂੰ ਪ੍ਰੇਮ ਨਾਲ ਕੋਲ ਸੱਦਿਆ
ਸਮੇ ਹਰਕ ਕੋ ਸਭ ਹਰ ਖਾਏ
ਮਹਾਰਾਜ ਜੀ ਨੇ ਆਖਿਆ ਖੁਸ਼ੀ ਦਾ ਸਮਾਂ ਹੈ ਪੰਡਿਤ ਜੀ ਸਭ ਪ੍ਰਸੰਨ ਨੇ
ਤੁਮ ਮਨ ਭੰਗ ਸਚਿੰਤ ਦਿਸਾਏ
ਤੁਹਾਡਾ ਮਨ ਟੁੱਟਿਆ ਹੋਇਆ ਤੇ ਤੁਸੀਂ ਚਿੰਤਾ ਵਿੱਚ
ਲਿਓ ਧਨ ਗਨ ਮਨ ਆਨੰਦ ਕਰੀਜੇ
ਫਿਕਰ ਨਾ ਕਰੋ ਤੁਹਾਨੂੰ ਵੀ ਮਾਇਆ ਦਿੰਨੇ ਆ ਹੁਕਮ ਕੀਤਾ ਕਿ ਇਹਨਾਂ ਨੂੰ ਵੀ ਲਾਗ ਦਿਓ ਇਹਨਾਂ ਦਾ ਤਾਂ ਕੋਈ ਦੋਸ਼ ਨਹੀਂ ਸਬਰ ਕਰਕੇ ਆਇਆ ਦੋਸ਼ੀ ਤਾਂ ਚੰਦੂ ਹੈ ਮਹਾਰਾਜ ਜੀ ਨੇ ਆਖਿਆ ਤੁਸੀਂ ਮਨ ਨਾ ਭੰਗ ਕਰੋ ਤੁਸੀਂ ਵੀ ਧੰਨ ਲਓ ਗੁਰੂ ਖਜ਼ਾਨੇ ਚ ਕੋਈ ਕਮੀ ਨਹੀਂ
ਚੰਦੂ ਕੋ ਬਿਰਤੰਤ ਕਹਿ ਦੀਜੇ
ਚੰਦੂ ਨੂੰ ਜਾ ਕੇ ਸਾਰੀ ਗੱਲ ਦੱਸ ਦਿਓ
ਜੋ ਸੰਯੋਗ ਵਿਧਾਤਾ ਜੋਰੰ
ਕੇ ਬੰਦੇ ਦੇ ਵਸ ਨਹੀਂ ਹੈ ਕੁਝ ਵਿਧਾਤੇ ਨੇ ਜਿਹਦਾ ਜਿਹਦਾ ਸੰਯੋਗ ਜਿੱਥੇ ਜੋੜਿਆ ਉੱਥੇ ਜੁੜਦਾ
ਸੋਈ ਓਏ ਨਾ ਕਿਸ ਕੋ ਜੋਰੰਗ
ਉਹੀ ਹੁੰਦਾ ਕਿਸੇ ਦੇ ਵਸ ਨਹੀਂ ਕਿਸੇ ਦਾ ਜ਼ੋਰ ਨਹੀਂ ਅਕਾਲ ਪੁਰਖ ਦੇ ਜ਼ੋਰ ਨਾਲ ਵਰਤਦਾ
ਤਿਜਨੇ ਕੇ ਉਹ ਯੋਗਤਾ ਨਾਈ
ਅੱਗੋਂ ਫਿਰ ਬੋਲਿਆ ਉਹ ਪੰਡਿਤ ਕਹਿੰਦਾ ਜੀ ਮੈਂ ਹੁਣ ਕਿਹੜੇ ਮੂੰਹ ਨਾਲ ਲਾਗ ਲਵਾਂ ਇੱਥੋਂ ਲੈ ਕੇ ਜਾ ਕੇ ਚੰਦੂ ਕੋਲ ਲੇਖਾ ਦੇਣਾ ਪੈਣਾ ਜੇ ਉਹਨੂੰ ਲੱਗ ਗਿਆ ਪਤਾ ਵੀ ਮੈਂ ਲਾਗ ਲੈ ਕੇ ਚੱਲਿਆ। ਮਹਾਰਾਜ ਜੀ ਮੇਰੇ ਲਈ ਯੋਗ ਨਹੀਂ ਲਾਗ ਲੈਣਾ।
ਜੇ ਸੰਬੰਧ ਤੁਮ ਤੇ ਹੋਏ ਜਾਈ,
ਜੇ ਰਿਸ਼ਤਾ ਹੋ ਜਾਂਦਾ ਸੰਬੰਧ ਜੁੜ ਜਾਂਦਾ,
ਤੋ ਲੈ ਬੋ ਅਮਕੋ ਬਣ ਜਾਏ।
ਮਹਾਰਾਜ ਮੈਂ ਰੱਜ ਰੱਜ ਲੈ ਕੇ ਜਾਣਾ ਸੀ, ਫਿਰ ਸਾਡਾ ਹੱਕ ਵੀ ਬਣਦਾ ਸੀ।
ਇਮਨੈ ਲੈ ਦਿਓ ਸਮੁਦਾਏ।
ਮਹਾਰਾਜ ਏਦਾਂ ਨਹੀਂ ਅਸੀਂ ਲੈਣਾ, ਬਾਕੀਆਂ ਨੂੰ ਤੁਸੀਂ ਦਿਓ।
ਇਸ ਵਿਧ ਜਥਾ ਯੋਗ ਸਭ ਕੀਨ।
ਤੋ ਸਤਿਗੁਰੂ ਜੀ ਆਖਿਆ, ਪੰਡਿਤ ਜੀ ਜਿਵੇਂ ਤੁਹਾਡੀ ਖੁਸ਼ੀ। ਹਾਂਜੀ,
ਸ਼੍ਰੀ ਅਰਜਨ ਸਤਿਗੁਰੂ ਪ੍ਰਬੀਨ।
ਸਾਰੀ ਸਗਾਈ ਦੀ ਮਰਿਆਦਾ ਮਹਾਰਾਜ ਜੀ ਨੇ ਜਥਾ ਯੋਗ ਸੰਪੂਰਨ ਕੀਤੀ।
ਸੁਤ ਕੋ ਆਇਸ ਉਠ ਬੇ ਦਈ।
ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਠਣ ਦੀ ਆਗਿਆ ਦਿੱਤੀ।
ਸਭਾ ਸਰਬ ਨਿਜ ਨਿਜ ਥਲ ਗਈ।
ਸਾਰੀ ਸਭਾ ਉੱਠ ਕੇ ਆਪੋ ਆਪਣੇ ਥਾਵਾਂ ਨੂੰ ਪ੍ਰਸਥਾਨ ਹੋਈ। ਛੇਵੇਂ ਪਾਤਸ਼ਾਹ ਆਪਣੇ ਮਹਿਲਾਂ ਚ ਆਏ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।